मन की है। मन साडे शरीर का कोई स्थूल अंग नहीं है, जिस उपर हाथ रख के आपां कह सकिए कि यह साडा मन है। जैसा कि दिल है, दिमाग है, फेफड़े हैं, गुर्दे ते मेदा इत्यादिक बाकी अंग हैं। मन साडे शरीर विच सूखम ख्यालां दा विचारां दा एक संग्रह है। जीव आत्मा दे अधीन जो अंतस्करण है, मन उसका सब तो वड्डा करिंदा है। मन का काम संकल्पां विकल्पां दा ढांचा तैयार करना है। मन सारे संकल्पां दा खाका तैयार करके बुद्धि नूं सौंप दिंदा है। जे बुद्धि मलीन होवे, मलीन बुद्धि मलीन संकल्पां नूं अपने पास रख लैंदी है अते उन्हां माड़े संकल्पां नूं सिरे चाढ़न लई मुड़ मन दी ड्यूटी लगा दिंदी है। मन मिले संकल्पां नूं अमली रूप देण लई व्योंतबंदी करनी आरंभ कर दिंदा है अते उन्हां संकल्पां दी पूर्ती लई योजना बनाउणियां शुरू कर दिंदा है। जे बुद्धि श्रेष्ठ विवेकी है तद मन दे भेजे हुए बुरे संकल्पां नूं लैण तों ना कर दिंदी है, इनकारी हो जांदी है। जिन्हें श्रेष्ठ उत्तम संकल्प होण उन्हां नूं अपने पास रख के अचेत मन विच जमा करवा दिंदी है। कई वार आपां वेख्या होवेगा विवेक बुद्धि मन दे भेजे हुए बुरे ख्यालां नूं जिथे लैण तों ना कर दिंदी है उथे अंदरों अंदरी मन नूं लाणत वी पाउंदी है। इसलिए अरदास विच हर गुरसिख सतगुरु जी पासों विवेक दान दी मंग करदा है। साहिब पंचम गुरदेव धन गुरु अर्जन देव साहिब पातशाह जी ने सानू गुरु चरणा विच अरदास करके विवेक बुद्धि दी जाचना करन वास्ते प्रेरिया है अते फरमाया है कि अरदास करियो दाते दे स्वामी विच कि हार परियो स्वामी कै द्वारा दीजै बुद्ध विवेका। जिसनू सतगुरु मेहर करके विवेक बुद्धि दी दात बख्शिश कर दिंदे हन उस गुरु प्यारे दी श्रेष्ठ विवेक बुद्धि केवल ते केवल श्रेष्ठ विचार सांभ के रखदी है अते उन्हां विचारां नूं अचेत मन विच भेज दिंदी है। मलीन विचारां नूं अपने अंदर प्रवेश नहीं करन दिंदी, मन नूं हरदी दी टोकरी विच सुट दिंदी है। केवल श्रेष्ठ संकल्पां नूं ही अमली जामा देण लई मन नूं प्रेरणा दिंदी है। चंगे जां माड़े विचार सानूं अक्खां नाल वेख के, पढ़ के, कन्नां नाल सुन के प्राप्त हुंदे हन। मिसाल दे तौर ते मनुख ने किसे दा तन तकिया, किसे दा धन वेख्या, किसे दी इज्जत हुंदी वेखी, उस नूं प्राप्त करन लई चोरी, यारी, ठगी दे विचार उत्पन्न होने आरंभ हो गए। जे बुद्धि मलीन होवे पर तन जां भर धन नूं प्राप्त करन वास्ते मन नूं उत्साहित करे, अगे मन उस दी प्राप्ति वास्ते स्कीमां घड़नी आरंभ कर देवेगा, नाजायज ढंग तरीके नाल भी उस नूं प्राप्त करन दा यतन करे। ਉਹ ਨਜਾਇਜ਼ ਹੱਥ ਕੰਡੇ ਹੀ ਪਾਪਾਂ ਰੂਪੀ ਬੋਝ ਬਣ ਕੇ ਆਤਮਾ ਨੂੰ ਬੋਝਲ ਬਣਾ ਦੇਣਗੇ ਤੇ ਬੁੱਧੀ ਹੋਰ ਭ੍ਰਿਸ਼ਟ ਹੋ ਕੇ ਹੋਰ ਮਲੀਨ ਕਰਮ ਕਰਨ ਵਾਸਤੇ ਮਨ ਨੂੰ ਖੁੱਲੀ ਛੁੱਟੀ ਦੇ ਦੇਵੇਗੀ। ਇਸ ਦੇ ਐਨ ਉਲਟ ਸੰਸਾਰ ਵਿੱਚ ਵਿਚਰਦਿਆਂ ਵਿਵੇਕ ਬੁੱਧੀ ਵਾਲਾ ਵੀ ਕਿਸੇ ਦਾ ਤਨ, ਕਿਸੇ ਦਾ ਧਨ ਵੇਖਦਾ ਹੈ, ਉਸ ਦੇ ਮਨ ਵਿੱਚ ਵੀ ਥੋੜੀ ਹਿਲਜੁਲ ਹੋਵੇਗੀ। ਪਰ ਇਹ ਪਲੀਤ ਖਿਆਲ ਜਦੋਂ ਵਿਵੇਕ ਬੁੱਧੀ ਪਾਸ ਜਾਣਗੇ ਉਹ ਇੱਕਦਮ ਨਿਰਣਾ ਕਰਕੇ ਪਾਪ ਕਰਮ ਕਰਨ ਤੋਂ ਮਨ ਨੂੰ ਵਰਜ ਦੇਵੇਗੀ। ਸ੍ਰੇਸ਼ਟ ਬੁੱਧੀ ਉਸ ਨੂੰ ਇਸ ਪਾਪ ਕਰਮ ਦੇ ਨਤੀਜੇ ਦੱਸ ਕੇ ਲਾਣਤ ਪਾਵੇਗੀ ਤੇ ਗੁਰੂ ਪ੍ਰਮਾਣ ਯਾਦ ਕਰਾਏਗੀ ਕਿ ਗੁਰੂ ਹੁਕਮ ਤਾਂ ਹੈ ਪਰ ਤ੍ਰਿਆ ਰੂਪ ਨਾ ਪੇਖਿਆ ਨਿਕਰ, ਤਥਾ ਭਾਈ ਗੁਰਦਾਸ ਜੀ ਨੇ ਵੀ ਤੈਨੂੰ ਸਮਝਾਇਆ ਹੈ ਮਨਾ ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣ। ਵਿਵੇਕ ਬੁੱਧੀ ਬਾਬਾ ਨਾਮਦੇਵ ਜੀ ਦਾ ਇਹ ਪਾਵਨ ਬਚਨ ਯਾਦ ਕਰਾਵੇਗੀ ਕਿ ਜੇ ਹਰੀ ਪ੍ਰਮਾਤਮਾ ਦੇ ਨੇੜੇ ਤੈਂ ਨਿਵਾਸ ਪ੍ਰਾਪਤ ਕਰਨਾ ਹੈ, ਮਨ ਵਿੱਚ ਅਭੇਦਤਾ ਪ੍ਰਾਪਤ ਕਰਨ ਦੀ ਪ੍ਰਮਾਤਮਾ ਨਾਲ ਚਾਹਨਾ ਹੈ, ਫਿਰ ਐਸਾ ਕੰਮ ਮੂਲੇ ਨਾ ਕੀਚੈ। ਹੇ ਮਨ ਯਾਦ ਰੱਖ ਪਰ ਤਨ ਤੇ ਪਰ ਤਨ ਇਸ ਦੇ ਤਿਆਗੀ ਹੀ ਹੜੀ ਹਰੀ ਪ੍ਰਮਾਤਮਾ ਦੇ ਨੇੜੇ ਵੱਸ ਸਕਦੇ ਹਨ। ਭੈਰੋ ਰਾਗ ਵਿੱਚ ਭਗਤ ਨਾਮਦੇਵ ਜੀ ਦਾ ਪਾਵਨ ਵਚਨ ਹੈ ਪਰ ਧਨ ਪਰ ਤਾਰਾ ਪਰ ਹਰੀ ਤਾਂ ਕਹਿ ਨਿਕਟ ਬਸੈ ਨਰ ਹਰੀ। ਪਰ ਤਨ ਤੇ ਭਰ ਤਨ ਤੇ ਤੇਰਾ ਕੋਈ ਹੱਕ ਨਹੀਂ, ਇਹ ਪਰਾਇਆ ਹੈ, ਸਤਿਗੁਰਾਂ ਨੇ ਇਸ ਤੋਂ ਵਰਜਿਆ ਹੈ। ਜੇ ਗੁਰੂ ਦੇ ਹੁਕਮ ਦੀ ਉਲੰਘਣਾ ਕੀਤੀ ਫਿਰ ਗੁਰੂ ਤੇਰੀ ਹਾਮੀ ਨਹੀਂ ਭਰੇਗਾ, ਕਿਉਂਕਿ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਹੁਕਮ ਕੀਤਾ ਹੈ ਕਿ ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ ਗੁਰ ਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਮਰਖਾ। ਜਿੱਥੇ ਮਲੀਨ ਬੁੱਧੀ ਮਾੜੇ ਸੰਸਕਾਰਾਂ ਨੂੰ ਸਵੀਕਾਰ ਕਰਕੇ ਚੇਤਨ ਸ਼ਕਤੀ ਵਿੱਚ ਜਮ੍ਹਾਂ ਕਰ ਦਿੰਦੀ ਹੈ, ਉੱਥੇ ਪ੍ਰਾਪਤ ਹੋਏ ਸੰਕਲਪਾਂ ਨੂੰ ਪੂਰਾ ਕਰਨ ਲਈ ਅਮਲੀ ਜਾਮਾ ਪਹਿਨਾਉਣ ਲਈ ਮਨ ਦੀ ਡਿਊਟੀ ਲਾ ਦਿੰਦੀ ਹੈ। ਅੱਗੋਂ ਮਨ ਉਸ ਦੀ ਪ੍ਰਾਪਤੀ ਲਈ ਸੋਚਾਂ ਵਿਚਾਰਾਂ ਆਰੰਭ ਕਰ ਦਿੰਦਾ ਹੈ। ਦੂਸਰੇ ਪਾਸੇ ਵਿਵੇਕ ਬੁੱਧੀ ਮਾੜੇ ਪਲੀਤ ਸੰਕਲਪਾਂ ਨੂੰ ਲੈਣ ਤੋਂ ਇਨਕਾਰੀ ਹੋ ਕੇਵਲ ਤੇ ਕੇਵਲ ਸ਼ੁਭ ਵਿਚਾਰਾਂ ਨੂੰ ਪ੍ਰਾਪਤ ਕਰਕੇ ਸਾਡੀ ਚੇਤਨ ਸ਼ਕਤੀ ਵਿੱਚ ਧਰਦੀ ਹੈ। ਚੇਤਨ ਸ਼ਕਤੀ ਸਾਡੇ ਮਨ ਦਾ ਸਟੋਰ ਹੈ। ਜਿਸ ਤਰ੍ਹਾਂ ਦੇ ਵਿਚਾਰ ਅਸੀਂ ਆਪਣੀ ਚੇਤਨ ਸ਼ਕਤੀ ਦੇ ਸਟੋਰ ਵਿੱਚ ਜਮ੍ਹਾਂ ਕਰਾਵਾਂਗੇ, ਉਹੋ ਜਿਹੇ ਸੰਸਕਾਰ ਹੀ ਸਾਨੂੰ ਸਾਡੀ ਚੇਤਨ ਸ਼ਕਤੀ ਵਿੱਚੋਂ ਮੁੜ ਵਾਪਸ ਪ੍ਰਾਪਤ ਹੋਣਗੇ। ਆਪਣੇ ਭਲੇ ਲਈ ਸਾਨੂੰ ਸ੍ਰੇਸ਼ਟ ਵਿਚਾਰ ਹੀ ਆਪਣੀ ਚੇਤਨ ਸ਼ਕਤੀ ਵਿੱਚ ਭੇਜਣੇ ਚਾਹੀਦੇ ਨੇ। ਸਾਡਾ ਮਨ ਜੋਤ ਸਰੂਪ ਪਰਮਾਤਮਾ ਦਾ ਰੂਪ ਹੈ, ਸਾਨੂੰ ਮਲੀਨ ਵਿਚਾਰਾਂ ਦੁਆਰਾ ਜੋਤ ਸਰੂਪੀ ਮਨ ਨੂੰ ਮੈਲਾ ਨਹੀਂ ਕਰਨਾ ਚਾਹੀਦਾ। ਸ੍ਰੀ ਗੁਰੂ ਅਮਰਦਾਸ ਜੀ ਦਾ ਪਾਵਨ ਵਚਨ ਹੈ ਕਿ ਹੇ ਮਨ ਤੂੰ ਜੋਤ ਸਰੂਪ ਪ੍ਰਭੂ ਦਾ ਰੂਪ ਹੈ, ਤੂੰ ਆਪਣੇ ਮੂਲ ਦੀ ਪਛਾਣ ਕਰ। ਹੇ ਮਨ ਹਰੀ ਪ੍ਰਮਾਤਮਾ ਸਦਾ ਤੇਰੇ ਨਾਲ ਵਸਦਾ ਹੈ, ਤੂੰ ਗੁਰੂ ਦੀ ਮਤ ਦਾ ਧਾਰਨੀ ਬਣ ਕੇ ਪਰਮੇਸ਼ਰੀ ਜੋਤ ਦਾ ਆਨੰਦ ਮਾਣ। ਜੇ ਤੂੰ ਆਪਣੇ ਮੂਲ ਨੂੰ ਪਛਾਣ ਲਵੇਂ ਤਾਂ ਤੂੰ ਪੂਰਨ ਤੌਰ ਤੇ ਹਰੀ ਪ੍ਰਮਾਤਮਾ ਨੂੰ ਜਾਣ ਲਵੇਂਗਾ, ਹਰੀ ਪ੍ਰਮਾਤਮਾ ਦੀ ਤੈਨੂੰ ਲਖਤਾ ਹੋ ਜਾਵੇਗੀ। ਜਦੋਂ ਤੂੰ ਆਪਣੇ ਮੂਲ ਦੀ ਸੂਝੀ ਵਾਲਾ ਹੋ ਗਿਆ ਫਿਰ ਤੈਨੂੰ ਪਤਾ ਚੱਲ ਜਾਵੇਗਾ ਕਿ ਮੌਤ ਕੀ ਹੈ ਤੇ ਜੀਵਨ ਕੀ ਹੈ। ਗੁਰੂ ਮਿਹਰ ਨਾਲ ਜਦੋਂ ਇੱਕ ਹਰੀ ਦੀ ਸੂਝੀ ਪ੍ਰਾਪਤ ਹੋ ਗਈ ਫਿਰ ਦੂਜੇ ਪਾਸੇ ਦੀ ਝਾਕ ਤੇਰੀ ਆਪੇ ਹੀ ਖਤਮ ਹੋ ਜਾਵੇਗੀ। ਆਪਣੇ ਮੂਲ ਦੀ ਸੂਝੀ ਪ੍ਰਾਪਤ ਕਰ ਲੈਣ ਦੇ ਨਾਲ ਤੈਨੂੰ ਸ਼ਾਂਤੀ ਅਤੇ ਸਦੀਵੀ ਖੁਸ਼ੀ ਪ੍ਰਾਪਤ ਹੋਵੇਗੀ। ਆਪਣੇ ਮੂਲ ਨਾਲ ਜੁੜਨ ਦਾ ਸਦਕਾ ਤੇਰਾ ਇਸ ਸੰਸਾਰ ਵਿੱਚ ਆਉਣਾ ਵੀ ਪ੍ਰਵਾਨ ਹੋ ਜਾਵੇਗਾ। ਦੁਬਾਰਾ ਫਿਰ ਸਤਿਗੁਰੂ ਜੀ ਅਸਲੀਅਤ ਦੀ ਪ੍ਰਪੱਕਤਾ ਕਰਦੇ ਹੋਏ ਹੁਕਮ ਕਰਦੇ ਹਨ ਕਿ ਹੇ ਮਨ ਇਸ ਵਿੱਚ ਭੋਰਾ ਜਿੰਨਾ ਵੀ ਸ਼ੱਕ ਨਹੀਂ ਕਿ ਤੂੰ ਹਰੀ ਦਾ ਰੂਪ ਹੈ, ਇਸ ਲਈ ਤੂੰ ਆਪਣੇ ਮੂਲ ਦੀ ਪਛਾਣ ਕਰ। ਹਰ ਗੁਰਸਿੱਖ ਇਹ ਬਾਣੀ ਦੀਆਂ ਪੰਕਤੀਆਂ ਪੜ੍ਹਦਾ ਹੈ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਮਨ ਹਰ ਜੀ ਤੇਰੇ ਨਾਲ ਹੈ ਗੁਰਮਤੀ ਰੰਗ ਮਾ, ਮੂਲ ਪਛਾਣ ਤਾਂ ਸ਼ੋ ਜਾਣ, ਮਰਨ ਜੀਵਨ ਕੀ ਸੋਝੀ ਹੋਈ, ਗੁਰ ਪ੍ਰਸਾਦੀ ਏਕੋ ਜਾਣ ਤਾਂ ਦੂਜਾ ਭਾਉ ਨਾ ਹੋਈ, ਮਨ ਸਾਂਤ ਆਈ ਵਜੀ ਵਧਾਈ ਤਾਂ ਹੋਆ ਪ੍ਰਵਾਨ, ਇਉਂ ਕਹੇ ਨਾਨਕ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਕਈ ਵਾਰੀ ਆਪਾਂ ਇਹ ਪ੍ਰਸ਼ਨ ਉਤਪੰਨ ਕਰ ਬੈਠਦੇ ਹਾਂ ਕਿ ਜੇ ਅਸੀਂ ਜੋਤ ਸਰੂਪ ਦਾ ਰੂਪ ਹਾਂ, ਜੋਤ ਸਰੂਪ ਪਰਮਾਤਮਾ ਤਾਂ ਮਹਾ ਪਵਿੱਤਰ ਹੈ, ਅਸੀਂ ਪਲੀਤ ਕਿਉਂ ਹਾਂ? ਇੱਕ ਛੋਟੀ ਜਿਹੀ ਉਦਾਹਰਣ ਲਈਏ। ਇੱਕ ਨਿਰਮਲ ਜਲ ਦਾ ਸਰੋਵਰ ਹੋਵੇ, ਜਲ ਬੜਾ ਸਵੱਛ ਹੈ, ਜ਼ਮੀਨ ਦੇ ਤਲ ਤੱਕ ਉਸਦੀ ਗਹਿਰਾਈ ਦਿਸਦੀ ਹੈ, ਸਵੱਛ ਜਲ ਵਿੱਚ ਸਾਡਾ ਪ੍ਰਤੀਬਿੰਬ ਵੀ ਸਪਸ਼ਟ ਦਿਸਦਾ ਹੈ, ਪਰ ਜਦੋਂ ਝੱਖੜ ਤੂਫਾਨ ਆ ਜਾਵੇ, ਝੱਖੜ ਦੇ ਤੂਫਾਨ ਨਾਲ ਪਾਣੀ ਵਿੱਚ ਲਹਿਰਾਂ ਉਤਪੰਨ ਹੋ ਜਾਂਦੀਆਂ ਹਨ, ਬਾਹਰੋਂ ਘੱਟਾ ਮਿੱਟੀ ਪੈ ਕੇ ਸਰੋਵਰ ਦਾ ਜਲ ਗੰਧਲਾ ਹੋ ਜਾਂਦਾ ਹੈ, ਗੰਧਲੇ ਬਣ ਕਰਕੇ ਤੇ ਲਹਿਰਾਂ ਦੇ ਕਾਰਨ ਨਾ ਸਰੋਵਰ ਦੀ ਨਿਰਮਲਤਾ ਰਹਿੰਦੀ ਹੈ, ਨਾ ਸਰੋਵਰ ਦਾ ਤਲ ਹੀ ਦਿਸਦਾ ਹੈ, ਨਾ ਆਪਣਾ ਪ੍ਰਤੀਬਿੰਬ ਨਜ਼ਰ ਆਉਂਦਾ ਹੈ, ਸਾਰਾ ਨਿਰਮਲ ਜਲ ਗੰਧਲਾ ਹੋ ਜਾਂਦਾ ਹੈ। ਜਦੋਂ ਤੂਫਾਨ ਖਤਮ ਹੋ ਜਾਵੇ ਸਹਿਜੇ ਸਹਿਜੇ ਜਲ ਟਿਕਣ ਲੱਗ ਜਾਂਦਾ ਹੈ, ਮੁੜ ਜਲ ਵਿੱਚ ਨਿਰਮਲਤਾ ਹੀ ਆ ਜਾਂਦੀ ਹੈ, ਗੰਧਲਾਪਨ ਖਤਮ ਹੋ ਜਾਂਦਾ ਹੈ, ਪਹਿਲਾਂ ਵਾਂਗ ਹੀ ਸਰੋਵਰ ਦੀ ਗਹਿਰਾਈ ਵੀ ਦਿਸਦੀ ਹੈ, ਆਪਣਾ ਪ੍ਰਤੀਬਿੰਬ ਵੀ ਦਿਸਣ ਲੱਗ ਪੈਂਦਾ ਹੈ। ਇਸੇ ਤਰ੍ਹਾਂ ਸਾਡੇ ਮਨਾਂ ਵਿੱਚ ਫੁਰਨਿਆਂ ਅਤੇ ਵਾਸ਼ਨਾਵਾਂ ਦੀਆਂ ਤਰੰਗਾਂ ਦੇ ਹੜ ਆਏ ਹੋਏ ਹਨ, ਆਸਾ ਤ੍ਰਿਸ਼ਨਾ ਮੋਹ ਮਾਇਆ ਅਤੇ ਪੰਜਾਂ ਵਿਕਾਰਾਂ ਦੀਆਂ ਲਹਿਰਾਂ ਲਗਾਤਾਰ ਬੜੇ ਜ਼ੋਰ ਦੀਆਂ ਚੱਲ ਰਹੀਆਂ ਹਨ, ਮਾੜੇ ਕਰਮਾਂ ਮਾੜੇ ਫੁਰਨਿਆਂ ਦੀ ਪਲੀਤਤਾਈ ਨੇ ਮਨ ਨੂੰ ਗੰਧਲਾ ਕੀਤਾ ਹੋਇਆ ਹੈ। ਦੁਨਿਆਵੀ ਤੂਫਾਨ ਤਾਂ ਥੋੜੇ ਸਮੇਂ ਪਿੱਛੋਂ ਰੁਕ ਜਾਂਦਾ ਹੈ, ਪਰ ਸਾਡੇ ਅੰਦਰ ਫੁਰਨਿਆਂ ਦਾ ਤੂਫਾਨ ਲਗਾਤਾਰ ਜਾਰੀ ਹੈ, ਮਾੜੇ ਕਰਮਾਂ ਦੀ ਧੂੜ ਲਗਾਤਾਰ ਹੀ ਪੈ ਰਹੀ ਹੈ। ਸਤਿਗੁਰੂ ਜੀ ਨੇ ਤਾਂ ਗੁਰਬਾਣੀ ਵਿੱਚ ਗਰੰਟੀ ਦਿੱਤੀ ਹੈ ਕਿ ਹੇ ਮਨੁੱਖ, ਜੇ ਤੂੰ ਫੁਰਨਿਆਂ ਦੇ ਤੂਫਾਨ ਨੂੰ ਰੋਕ ਲਵੇਂ, ਉਸੇ ਵੇਲੇ ਤੈਨੂੰ ਹਰੀ ਪਰਮੇਸ਼ਰ ਜੀ, ਜੋ ਤੇਰਾ ਮੂਲ ਹੈ, ਤੇਰਾ ਮੁੱਢ ਹੈ, ਜਿਸ ਦੀ ਤੂੰ ਅੰਸ਼ ਹੈ, ਉਸ ਦੀ ਪ੍ਰਾਪਤੀ ਹੋ ਜਾਵੇਗੀ, ਤੂੰ ਨਿਰਮਲ ਪਵਿੱਤਰ ਹੋ ਕੇ ਉਸਦਾ ਰੂਪ ਬਣ ਸਕਦਾ ਹੈ। ਫੁਰਨਿਆਂ ਕਰਕੇ ਹੀ ਪਲੀਤਾਈ ਬਣੀ ਹੋਈ ਹੈ, ਨਾ ਫੁਰਨੇ ਬੰਦ ਹੋਣ, ਨਾ ਮਨ ਪਵਿੱਤਰ ਹੋਵੇ, ਤੇ ਨਾ ਸਾਨੂੰ ਆਪਣੇ ਮੂਲ ਦੀ ਸੋਝੀ ਹੋਵੇ, ਤੇ ਨਾ ਹਰੀ ਵਿੱਚ ਅਭੇਦਤਾ ਮਿਲੇ। ਜੇ ਆਪਣੇ ਮੂਲ ਦੇ ਨਾਲ ਜੁੜਨਾ ਹੈ, ਮਨ ਨੂੰ ਪਵਿੱਤਰ ਕਰਨਾ ਹੈ, ਫਿਰ ਬਾਬਾ ਕਬੀਰ ਜੀ ਦੇ ਬਚਨਾਂ ਦੀ ਕਮਾਈ ਕਰਨੀ ਪਵੇਗੀ। ਬਚਨ ਕੀ ਹਨ? ਭੈਰੋ ਰਾਗ ਵਿੱਚ ਧੰਨ ਬਾਬਾ ਕਬੀਰ ਜੀ ਸਾਨੂੰ ਹੁਕਮ ਕਰਦੇ ਹਨ, ਹੈ ਹਜੂਰ ਕਤ ਦੂਰ ਬਤਾਵਾਹੋ, ਦੁੰਦਰ ਬੰਧੋ ਸੁੰਦਰ ਪਾਵਾਹੋ। ਮਨ ਵਿੱਚ ਤੁਫੈਦ ਤੂਫਾਨ ਪੈਦਾ ਕਰਨ ਵਾਲੇ ਫੁਰਨੇ ਨੂੰ ਰੋਕ ਲਵੋ, ਉਸੇ ਸਮੇਂ ਸੁੰਦਰ ਪ੍ਰਭੂ ਦੀ ਲਗਤਾ ਹੋ ਜਾਵੇਗੀ, ਕਿਉਂਕਿ ਸਾਰੀ ਮਲੀਨਤਾ ਪਲੀਤ ਫੁਰਨਿਆਂ ਦੀ ਹੀ ਹੈ। ਜਦੋਂ ਫੁਰਨੇ ਬੰਦ ਹੋ ਗਏ, ਮੂਲ ਦੀ ਪਛਾਣ ਆਪੇ ਹੀ ਹੋ ਜਾਵੇਗੀ।